ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਗੁਰੂ ਸਵਾਰੀ ਸਾਧ ਸੰਗਤ, ਹੁਣ ਅਸੀਂ 17 ਨੰਬਰ ਪੌੜੀ ਅਤੇ ਉਸਦੇ ਸਲੋਕਾਂ ਦੀ ਵਿਚਾਰ ਕਰ ਰਹੇ ਹਾਂ। ਸਲੋਕ ਮਹਿਲਾ ਪਹਿਲਾ, ਜੇ ਮੋਹਾਕਾ ਕਰਮ ਹੈ ਕਰਮ ਪਿਤਰੀ ਦੇ ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ ਵੱਡੀਆਂ ਹੱਥ ਦਲਾਲ ਕੇ, ਮੁਸਵੀ ਇਹ ਕਰੇ ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ। ਸਤਸੰਗ, ਇਹ ਪਾਵਨ ਸਲੋਕ ਇਉਂ ਲੱਗਦਾ ਹੈ ਕਿ ਜਗਤ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿੱਥੇ ਅਨੇਕਾਂ ਹੀ ਵਹਿਮਾਂ ਭਰਮਾਂ ਤੋਂ ਸਾਨੂੰ ਬਚਾਇਆ ਹੈ, ਪਰ ਬਾਣੀ ਦੀ ਵਿਚਾਰ ਨਾ ਹੋਣ ਕਰਕੇ ਹੌਲੀ ਹੌਲੀ ਆਪਣੇ ਆਲੇ ਦੁਆਲੇ ਦੇ ਪ੍ਰਭਾਵ ਕਰਕੇ ਅਸੀਂ ਫੇਰ ਉਹਨਾਂ ਸਾਰੇ ਹੀ ਕਰਮ ਕਾਂਡਾਂ ਤੇ ਭਰਮਾਂ ਵਿੱਚ ਫਸਦੇ ਜਾਂਦੇ। ਮੈਨੂੰ ਨਹੀਂ ਪਤਾ ਤੁਸੀਂ ਇੱਥੇ ਕਰਦੇ ਹੋ ਜਾਂ ਨਹੀਂ, ਪਰ ਜਿੰਨਾ ਕੁ ਮੈਂ ਵਿਚਰਦਾ ਹਾਂ, ਜਦੋਂ ਸ਼ਾਇਦ ਅੱਸੂ ਦੇ ਮਹੀਨੇ ਵਿੱਚ ਆਉਂਦਾ ਹੈ ਸ਼ਰਾਧ ਤੇ ਲੋਕ ਦੇਖਾ ਦੇਖੀ ਸ਼ਰਾਧ ਕਰਦੇ, ਭਾਵੇਂ ਸ਼ਰਾਧ ਸ਼ਬਦ ਦੀ ਵਿਆਖਿਆ ਤੇ ਲੋਕਾਂ ਨੇ ਕੀਤੀ ਸ਼ਰਧਾ, ਪਰ ਜੇ ਸ਼ਰਧਾ ਹੋਵੇ ਆਪਣੇ ਬਜ਼ੁਰਗਾਂ ਲਈ, ਆਪਣੇ ਮਾਤਾ ਪਿਤਾ ਲਈ, ਆਪਣੇ ਵੱਡ ਵਡੇਰਿਆਂ ਲਈ, ਤੇ ਉਹਨਾਂ ਦੇ ਜਿਉਂਦਿਆਂ ਹੋਣੀ ਚਾਹੀਦੀ। ਜੇ ਮਰ ਜਾਣ ਤੋਂ ਬਾਅਦ ਤੁਸੀਂ ਕਿਸੇ ਨੂੰ ਪੂੜੀਆਂ ਖਵਾ ਦਿਓ, ਖੀਰ ਖਵਾ ਦਿਓ, ਕੜਾਹ ਖਵਾ ਦਿਓ, ਤੇ ਇਹ ਖਿਆਲ ਕਰੋ ਕਿ ਸਾਡੇ ਉਹਨਾਂ ਮਰੇ ਹੋਏ ਬਜ਼ੁਰਗਾਂ ਨੂੰ ਇਹ ਪਹੁੰਚ ਜਾਏ। ਗੁਰੂ ਨਾਨਕ ਪਾਤਸ਼ਾਹ ਇਸ ਦਾ ਖੰਡਨ ਕਰਦੇ, ਬੜੀ ਦਲੀਲ ਨਾਲ ਸਮਝਾਉਂਦੇ ਨੇ। ਇਹ ਠੀਕ ਹੈ ਕਿ ਸੱਚ ਸੁਣਨਾ ਜਿਹੜਾ ਇਹ ਬੜਾ ਔਖਾ ਹੈ, ਕਿਉਂਕਿ ਸਿਆਣੇ ਕਹਿੰਦੇ ਨੇ ਸੱਚ ਕੌੜਾ ਹੁੰਦਾ, ਤੇ ਕੌੜੀ ਚੀਜ਼ ਨੂੰ ਕੋਈ ਵੀ ਖਾਣਾ ਨਹੀਂ ਚਾਹੁੰਦਾ, ਮਿੱਠੇ ਨੂੰ ਸਾਰੇ ਪਸੰਦ ਕਰਦੇ, ਪਰ ਬਾਬੇ ਨਾਨਕ ਨੇ ਉਹਨਾਂ ਬੰਧਨਾਂ ਵਿੱਚੋਂ ਸਾਨੂੰ ਛੁਡਾਇਆ। ਆਖਿਆ, ਕਿਉਂ ਤੁਸੀਂ ਭਰਮਾਂ ਦਾ ਸ਼ਿਕਾਰ ਹੁੰਦੇ? ਜੇ ਤੁਹਾਡੀ ਆਪਣੇ ਬਜ਼ੁਰਗਾਂ ਪ੍ਰਤੀ ਸ਼ਰਧਾ ਹੈ ਤੇ ਜਿਉਂਦਿਆਂ ਉਹਨਾਂ ਦੀ ਸੇਵਾ ਕਰੋ, ਉਹਨਾਂ ਦਾ ਸਤਿਕਾਰ ਕਰੋ, ਉਹਨਾਂ ਦੀ ਆਗਿਆ ਦਾ ਪਾਲਣ ਕਰੋ। ਇਹ ਜਿਹੜੀ ਬ੍ਰਾਹਮਣ ਨੇ ਥਿਊਰੀ ਬਣਾਈ ਹੈ ਕਿ ਤੁਸੀਂ ਮੈਨੂੰ ਖਵਾਓ ਤੇ ਮੈਂ ਤੁਹਾਡੇ ਪਿਤਰਾਂ ਨੂੰ ਪਹੁੰਚਾਵਾਂਗਾ, ਕਿਉਂ ਜੀ? ਬ੍ਰਾਹਮਣ ਕੋਈ ਲੈਟਰ ਬਕਸ ਹੈ, ਜਿਵੇਂ ਲੈਟਰ ਬਕਸ ਵਿੱਚ ਚਿੱਠੀ ਪਾਈ ਦੀ ਹੈ ਤੇ ਉਹਦੇ ਚੋਂ ਨਿਕਲ ਕੇ ਅੱਗੇ ਜਾਂਦੀ, ਕੋਈ ਬ੍ਰਾਹਮਣ ਲੈਟਰ ਬਕਸ ਹੈ। ਤੋ ਗੁਰਬਾਣੀ ਨੇ ਸਾਡੇ ਬਹੁਤ ਸਾਰੇ ਹਨੇਰੇ ਦੂਰ ਕੀਤੇ, ਪਰ ਜੇ ਅਸੀਂ ਬਾਣੀ ਪੜ੍ਹਨੀ ਛੱਡ ਦਿੱਤੀ, ਬਾਣੀ ਦੀ ਵਿਚਾਰ ਕਰਨੀ ਛੱਡ ਦਿੱਤੀ, ਇਸੇ ਲਈ ਮਹਾਰਾਜ ਨੇ ਬੜਾ ਜ਼ੋਰ ਦਿੱਤਾ ਇਸ ਗੱਲ ਤੇ, ਬਾਣੀ ਬਿਰਲੋ ਵਿਚਾਰ ਸੀ, ਬਾਣੀ ਬਿਰਲੋ ਵਿਚਾਰ ਸੀ, ਜੇ ਕੋ ਗੁਰਮੁਖ ਹੋਏ, ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ, ਇਹ ਬਾਣੀ ਮਹਾਂਪੁਰਖ ਕੀ, ਨਿਜ ਕਰ ਵਾਸਾ ਹੋਏ, ਨਿਜ ਕਰ ਵਾਸਾ ਹੋਏ, ਅਸੀਂ ਪੜ੍ਹੀ ਵੀ ਜਾਂਦੇ ਹਾਂ, ਬਾਣੀ ਗੁਰੂ ਹੈ, ਗੁਰੂ ਬਾਣੀ ਹੈ, ਪਰ ਬਾਣੀ ਦੀ ਗੱਲ ਮੰਨਣ ਲਈ ਤਿਆਰ ਨਹੀਂ। ਖਿਮਕਾ ਫਿਰ ਵੀ ਅਸੀਂ ਆਉਂਦੇ ਹਾਂ ਕਿਧਰੇ, ਅਸੀਂ ਸਮਾਜ ਵਿੱਚ ਪਛੜ ਨਾ ਜਾਈ। ਕਈ ਲੋਕ ਦੇਖੋ ਜਦੋਂ ਕੋਈ ਬਜ਼ੁਰਗ ਚੜ੍ਹਾਈ ਕਰ ਜਾਂਦਾ ਫਿਰ ਆਉਂਦੇ ਜੀ ਅਸੀਂ ਬੁੱਢ ਮਰਨਾ ਕਰ। ਬੁੱਢ ਮਰਨੇ ਵਿੱਚ ਕੀ ਹੁੰਦਾ ਤੁਹਾਨੂੰ ਪਤਾ ਹੀ ਹੈ, ਫਿਰ ਕੜਾਹ ਤੇ ਜ਼ਰੂਰ ਬਣਾਇਆ ਜਾਂਦਾ, ਜਲੇਬੀਆਂ ਵੀ ਬਣਾਈਆਂ ਜਾਂਦੀਆਂ, ਔਰ ਉਹਦੀ ਅਰਥੀ ਦੇ ਉੱਤੇ ਬੜੀਆਂ ਸਜਾਵਟਾਂ ਕੀਤੀਆਂ ਜਾਂਦੀਆਂ। ਕੋਈ ਝੰਡੀਆਂ ਲਾਉਂਦਾ, ਕੋਈ ਖੋਪੇ ਗੁੱਟ ਲਾਉਂਦਾ, ਕੋਈ ਕੁਛ ਕਰਦਾ, ਕੋਈ ਕੁਛ ਕਰਦਾ। ਦੇਖੋ ਗੁਰਬਾਣੀ ਵਿਚਾਰਨ ਦਾ ਫਾਇਦਾ ਤੇ ਤਾਂ ਹੀ ਹੈ, ਜੇ ਅਸੀਂ ਭੁੱਲ ਭੁਲੇਖੇ ਜਾਂ ਦੇਖਾ ਦੇਖੀ ਕੋਈ ਗਲਤ ਕੰਮ ਕਰਦੇ ਹਾਂ ਤੇ ਹਟੀਏ। ਰਾਮਕਲੀ ਸਾਹਿਬ ਦਾ ਪਾਠ ਵੀ ਤੁਸੀਂ ਕਰਦੇ ਹੋ, ਸੁਣਦੇ ਹੋ, ਹਰ ਮ੍ਰਿਤਕ ਦੇ ਭੋਗ ਤੇ ਵਿਧਾਨ ਹੈ ਪੜਿਆ ਜਾਂਦਾ, ਪਰ ਉਹਦੇ ਚ ਜੋ ਕੁਝ ਲਿਖਿਆ ਕਿ ਅਸੀਂ ਮੰਨਦੇ ਹਾਂ, ਉਹਦੇ ਵਿੱਚ ਲਿਖਿਆ ਕਿ ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਭਾਇਆ। ਗੁਰੂ ਅਮਰਦਾਸ ਜੀ ਨੇ ਆਪਣੇ ਪੰਜ ਭੂਤਕ ਸਰੀਰ ਤਿਆਗਣ ਤੋਂ ਪਹਿਲਾਂ, ਭਾਵ ਜੋਤੀ ਜੋ ਸਮਾਉਣ ਤੋਂ ਪਹਿਲਾਂ ਆਪਣੇ ਸਾਰੇ ਪਰਿਵਾਰ ਨੂੰ ਸਾਧਿਆ। ਹੁਣ ਜਿਹੜਾ ਗੁਰੂ ਦਾ ਪਰਿਵਾਰ ਹੈ ਉਹ ਸਿਰਫ ਕੋਈ ਬਲੱਡ ਰਿਲੇਸ਼ਨ ਉੱਤੇ ਨਹੀਂ ਹੁੰਦਾ, ਅਸੀਂ ਸਾਰੇ ਗੁਰੂ ਦਾ ਪਰਿਵਾਰ, ਅਸੀਂ ਸਾਰੇ ਗੁਰੂ ਦੇ ਪੁੱਤਰ ਧੀਆਂ ਹਾਂ। ਗੁਰੂ ਦਾ ਉਪਦੇਸ਼ ਸਾਡੇ ਸਾਰਿਆਂ ਲਈ ਸਾਂਝਾ ਹੈ। ਗੁਰੂ ਅਮਰਦਾਸ ਜੀ ਦੇ ਪੜਪੋਤਰੇ ਬਾਬਾ ਸੁੰਦਰ ਜੀ ਕੋਲ ਸਨ, ਉਹਨਾਂ ਨੇ ਜੋ ਕੁਝ ਗੁਰੂ ਅਮਰਦਾਸ ਜੀ ਨੇ ਫਰਮਾਇਆ ਉਹ ਲਿਖ ਲਿਖ ਤੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਭੀੜ ਤਿਆਰ ਕੀਤੀ, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਅੰਦਰ 923 ਅੰਕ ਤੇ ਰਾਮ ਕਲੀ ਸੱਦ ਦੇ ਨਾਮ ਤੇ ਅੰਕਿਤ ਕੀਤਾ। ਕਦੇ ਉਸ ਦੀ ਵਿਚਾਰ ਕਰੋ, ਨਹੀਂ ਆਉਂਦੀ ਤੇ ਸੁਣੋ, ਸੁਣ ਲਓ ਤੇ ਫਿਰ ਉਸ ਤੇ ਅਮਲ ਕਰੋ। ਗੁਰੂ ਅਮਰਦਾਸ ਜੀ ਨੇ ਜੋ ਕਿਹਾ, ਸਤਿਗੁਰ ਭਾਣੇ ਆਪਣੇ ਬਹਿ ਪਰਿਵਾਰ ਸਦਾਇਆ, ਮਤ ਮੈਂ ਪਿੱਛੇ ਕੋਈ ਰੋਵ ਸੀ ਸੋ ਮੈਂ ਮੂਲ ਨਾ ਭਾਇਆ। ਮਿਤ ਪੈਜੈ ਮਿਤ ਬਿਗਸੈ, ਜਿਸ ਮਿਤ ਕੀ ਪੈਜ ਭਾਵੇ। ਤੁਸੀਂ ਵੀ ਚਾਰ ਦੇਖੋ ਪੁੱਤ ਭਾਈ, ਹਰ ਸਤਿਗੁਰੂ ਪਹਿਨਾਵੇ। ਆਖਿਆ ਪਾਤਸ਼ਾਹ ਰੋਣਾ ਤੇ ਨਹੀਂ, ਪਰ ਫਿਰ ਕਰੀਏ ਕੀ? ਲੋਕ ਆਖਣਗੇ ਇਹਨਾਂ ਨੂੰ ਬਾਪੂ ਪਿਆਰਾ ਹੀ ਨਹੀਂ ਸੀ, ਇਹਨਾਂ ਨੂੰ ਬੇਬੇ ਨਾਲ ਪਿਆਰ ਹੀ ਕੋਈ ਨਹੀਂ ਸੀ, ਇਹ ਰੋਂਦੇ ਹੀ ਨਹੀਂ ਹੈ। ਪਾਤਸ਼ਾਹ ਨੇ ਕਿਹਾ ਜੇ ਤੁਹਾਨੂੰ ਪਿਆਰ ਹੈ ਨਾ, ਅੰਤੇ ਸਤਿਗੁਰ ਬੋਲਿਆ, ਮੈਂ ਪਿੱਛੇ ਕੀਰਤਨ ਕਰੇ ਉਹ ਨਿਰਵਾਣ ਜੀਓ, ਕੇਸੋ ਗੋਪਾਲ ਪੰਡਿਤ ਸਦਿਓ, ਹਰ ਹਰ ਕਥਾ ਪੜੇ ਪੁਰਾਣ ਜੀਓ। ਹੁਣ ਕਈ ਪੰਡਿਤ ਦਾ ਨਾਮ ਸੁਣ ਕੇ ਚੁਕੰਨੇ ਹੋ ਜਾਣਗੇ, ਅੱਛਾ ਪੰਡਿਤ ਨੂੰ ਬੁਲਾਈਦਾ, ਜਰਾ ਸਮਝੋ ਸਮਝੋ ਸ਼ਬਦ ਆਇਆ ਕੇਸੋ ਗੋਪਾਲ, ਇਹ ਨਾਮ ਪਰਮੇਸ਼ਵਰ ਦਾ। ਪਰਮੇਸ਼ਵਰ ਨੂੰ ਕੇਸੋ ਕੇਸੋ ਕੂਕੀ ਹੈ ਤਥਾ ਗੋਪਾਲ ਤੇਰਾ ਆਰਤਾ ਕਿੰਨੀ ਵਰੀ। ਉਹ ਪੰਡਿਤ ਸੱਦਿਓ, ਉਹ ਵਿਦਵਾਨ ਪੁਰਸ਼ ਸੱਦਿਓ, ਉਹ ਸਤਸੰਗੀ ਸੱਦਿਓ ਜਿਹੜੇ ਉਸ ਪਰਮਾਤਮਾ ਦੇ ਗਿਆਨ ਤੋਂ ਜਾਣੂ ਹੋ। ਫਿਰ ਉਹ ਆ ਕੇ ਕੀ ਕਰ, ਉੱਥੇ ਕਿਸੇ ਗਰੜ ਪੁਰਾਣ ਦੀ ਗੱਲ ਨਹੀਂ ਕੀਤੀ, ਆਖਿਆ ਹਰ ਹਰ ਕਥਾ ਆਪਣੇ ਪੁਰਾਣ ਜੀਓ, ਹਰੀ ਦੇ ਨਾਮ ਦੀ ਕਥਾ, ਹਰ ਕਥਾ ਪੜ੍ਹੀ ਹੈ, ਹਰ ਨਾਮ ਸੁਣੀ ਹੈ, ਬੇਬਾਨ ਹਰ ਰੰਗ ਗੁਰ ਭਾਵੇ। ਆਖਿਆ ਹਰੀ ਦੇ ਨਾਮ ਦੀ ਕਥਾ ਸੁਣਿਓ, ਹਰੀ ਦੇ ਨਾਮ ਦੀ ਕਥਾ ਪੜ੍ਹੇ ਤੇ ਕੋਈ ਬੇਬਾਨ ਮੇਰਾ ਨਾ ਬਣਾਇਓ। ਆ ਜਿਹੜੀਆਂ ਝੰਡੀਆਂ ਝੁੰਡੀਆਂ ਜਿਹੜੇ ਤੁਸੀਂ ਭਕਾਨੇ ਲਾਉਂਦੇ ਹੋ ਗਲਤ ਹੈ, ਗੁਰਮਤ ਨਹੀਂ। ਜੇ ਨਹੀਂ ਲਾਉਂਦੇ ਤੇ ਮੁਬਾਰਕ ਹੈ, ਜੇ ਲਾਉਂਦੇ ਹੋ ਤੇ ਇਸ ਨੂੰ ਛੱਡੋ, ਕਿਉਂਕਿ ਗੁਰਦੇਵ ਕਹਿ ਰਹੇ ਨੇ ਹਰ ਕਥਾ ਪੜ੍ਹੀ ਹੈ, ਹਰ ਨਾਮ ਸੁਣੀ ਹੈ, ਬੇਬਾਣ ਹਰ ਰੰਗ ਗੁਰ ਭਾਵੇ। ਫਿਰ ਇੱਕੋ ਲਾਈਨ ਵਿੱਚ ਸਾਰੇ ਕਰਮ ਕਾਂਡਾਂ ਦਾ ਖੰਡਨ ਕਰ ਦਿੱਤਾ। ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੇ, ਆਖਿਆ ਨਾ ਕੋਈ ਪਿੰਡ ਭਰਾਉਣਾ, ਨਾ ਕੋਈ ਪੱਤਲ ਕੱਢਣੀ, ਨਾ ਕਿਰਿਆ ਕਰਨੀ, ਨਾ ਦੀਵਾ ਤੇ ਨਾ ਫੁੱਲ ਚੁਗਣੇ, ਇਹ ਸਾਰਾ ਕੁਝ ਹਰੀ ਦੇ ਨਾਮ ਰੂਪੀ ਸਰੋਵਰ ਵਿੱਚ ਪਾ ਦੇ। ਹੁਣ ਜੇਤੇ ਅਸੀਂ ਗੁਰੂ ਕੇ ਸਿੱਖ, ਕਿਉਂਕਿ ਅੱਜ ਦਾ ਜਿਹੜਾ ਪ੍ਰਕਰਨ ਹੈ, ਅੱਜ ਜਿਹੜਾ ਸਲੋਕ ਹੈ ਨਾ ਮੇਰੇ ਸਾਹਮਣੇ, ਮੈਂ ਉਹਦੀ ਉਥਾਨ ਕਾ ਬਣ ਰਿਹਾ ਵੀ ਲੋਕ ਦੇਖਾ ਦੇਖੀ ਸਰਾਧ ਕਰ। ਤੇ ਭਗਤ ਕਬੀਰ ਜੀ ਕਹਿੰਦੇ ਨੇ ਜੋ ਮੈਂ ਵੇਖਿਆ, ਜੀਵਤ ਪਿੱਤਰ ਨ ਮਾਨੈ ਕੋ, ਜੀਵਤ ਪਿੱਤਰ ਨ ਮਾਨੈ ਕੋ, ਮੂਏ ਸਰਾਧ ਕਰਾਹੀ, ਮੂਏ ਸਰਾਧ ਕਰਾਹੀ, ਜਿਉਂਦਿਆਂ ਤੇ ਬਜ਼ੁਰਗਾਂ ਨੂੰ ਕੋਈ ਆਦਰ ਨਾ ਦੇਵੇ ਤੇ ਮਰ ਜਾਣ ਤੋਂ ਬਾਅਦ ਸਰਾਧ ਕਰਨ ਦਾ ਕੋਈ ਫਾਇਦਾ ਹੈ? ਉਹ ਮਾਂ ਜਿਹਦੇ ਚਾਰ ਪੁੱਤਰ ਹੋਣ, ਪੰਜ ਹੋਣ, ਸੱਤ ਹੋਣ, ਕਿੰਨੇ ਬੱਚੇ ਮਾਰੇ ਤੇ ਬਖਸ਼ੇ, ਉਹ ਪੰਜਾਂ ਸੱਤਾਂ ਨੂੰ ਸੰਭਾਲਦੀ ਨਹੀਂ, ਥੱਕਦੀ ਕਦੇ ਨਹੀਂ, ਅੱਕਦੀ, ਪਰ ਜਦੋਂ ਵਾਰੀ ਆਉਂਦੀ ਹੈ ਪੁੱਤਰਾਂ ਦੀ ਤੇ ਫਿਰ ਉਹ ਮਾਂ ਸੱਤਾਂ ਪੁੱਤਰਾਂ ਕੋਲ ਨਹੀਂ ਸਾਂਭੀ ਜਾਂ, ਨਾਲ ਸੱਤ ਨੂੰਹਾਂ ਵੀ ਹੁੰਦੀਆਂ। ਹਾਂਜੀ, ਤੇਰਾ ਉਹ ਪੁੱਤਰ ਨਹੀਂ, ਉਹਦੇ ਘਰ ਰੋਟੀ ਖਾਇਆ ਕਰ, ਉਹਦੇ ਜਾਇਆ ਕਰ, ਉਹਦੇ ਜਾਇਆ ਕਰ। ਉਹ ਜਿਉਂਦਿਆਂ ਤੇ ਬਜ਼ੁਰਗਾਂ ਦਾ ਸਤਿਕਾਰ ਨਹੀਂ ਕੀਤਾ ਤੇ ਮਰ ਜਾਣ ਤੋਂ ਬਾਅਦ ਲੋਕਾਂ ਵਿੱਚ ਨੱਕ ਰੱਖਣ ਲਈ, ਦਿਖਾਵਾ ਕਰਨ ਲਈ ਸਰਾਧ ਕਰ। ਮੇਰਾ ਕਹਿਣ ਤੋਂ ਮਤਲਬ, ਗੁਰਮਤ ਵਿੱਚ ਇਹ ਸਰਾਧ ਕਰਨ ਦੀ ਪ੍ਰਥਾ ਬਿਲਕੁਲ ਮਨਮਤ ਹੈ। ਜੇ ਨਹੀਂ ਕਰਦੇ ਤੇ ਤੁਸੀਂ ਵਧਾਈ ਦੇ ਪਾਤਰ ਹੋ, ਜੇ ਕਰਦੇ ਹੋ ਤੇ ਬਚੋ। ਮਹਾਰਾਜ ਕੀ ਕਹਿ ਰਹੇ ਨੇ ਜਰਾ ਧਿਆਨ ਦੇ, ਆਖਿਆ ਜੇ ਮੋਹਾਕਾ ਘਰ ਮੋਹ ਹੈ। ਮੋਹਾਕਾ ਕਹਿੰਦੇ ਨੇ ਮੋਹ ਲੈਣ ਵਾਲੇ, ਮੁਸ ਲੈਣ ਵਾਲੇ। ਮੈਂ ਮਹਾਨ ਕੋਸ਼ ਵਿੱਚ ਦੇਖਿਆ ਇਹਦਾ ਸਰੂਪ। ਭਾਈ ਸਾਹਿਬ ਭਾਈ ਕਾਨ ਸਿੰਘ ਜੀ ਲਾਂਬਾ ਲਿਖਦੇ ਨੇ, ਜਿਹੜਾ ਕਿਸੇ ਨੂੰ ਲੁੱਟ ਲਵੇ, ਠੱਗ ਲਵੇ, ਉਹਨੂੰ ਮੋਹਾਕਾ ਕਹਿੰਦਾ। ਜੇ ਕੋਈ ਠੱਗ ਚੋਰੀ ਕਰਨ ਵਾਲਾ ਘਰ ਮੋਹ ਹੈ, ਕਿਸੇ ਦਾ ਘਰ ਲੁੱਟ ਕੇ ਠੱਗ ਕੇ ਉਸ ਪੈਸਿਆਂ ਦੇ ਨਾਲ ਕਰਮ ਪਿਤਰੀ ਦੇ, ਪਿੱਤਰ ਕਹਿੰਦੇ ਨੇ ਆਪਣੇ ਮਰੇ ਹੋਏ ਬਜ਼ੁਰਗਾਂ ਨੂੰ। ਅਕਸਰ ਕਿਹੜਾ ਘਰ ਹੈ ਜਿਹਦੇ ਚ ਬਜ਼ੁਰਗ ਨਹੀਂ ਗਏ, ਸਭ ਗਏ। ਫਰੀਦ ਜੀ ਨੇ ਤੇ ਕਿਹਾ, ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਆ ਤੈਂ ਪਾਸੋਂ ਉਹ ਲੱਦ ਗਏ, ਤੂੰ ਅਜੇ ਨਾ ਪੁੱਜੀ ਨਾ। ਬਈ ਇਹ ਤੇ ਸਿਲਸਿਲਾ ਚਲਾ ਆ ਰਿਹਾ, ਹਰ ਘਰ ਵਿੱਚ ਬਜ਼ੁਰਗ ਹੋਏ ਚਲੇ ਗਏ, ਕੱਲ ਅਸੀਂ ਵੀ ਬਜ਼ੁਰਗ ਹੋਣਾ ਤੇ ਚਲੇ ਜਾਂਦੇ। ਪਰ ਮਹਾਰਾਜ ਸਮਝਾਉਣਾ ਕੀ ਚਾਹੁੰਦੇ, ਸਮਝਾਉਣਾ ਚਾਹੁੰਦੇ ਨੇ ਜੇ ਕੋਈ ਕਿਸੇ ਦਾ ਘਰ ਲੁੱਟ ਕੇ, ਠੱਗ ਕੇ, ਉਹਨਾਂ ਪੈਸਿਆਂ ਦੇ ਨਾਲ ਆਪਣੇ ਘਰ ਵਿੱਚ ਲਿਆ ਕੇ ਬਾਹਮਣਾਂ ਨੂੰ ਜਾਂ ਭਾਈ ਜੀਆਂ ਨੂੰ ਖਿਮਾ ਕਰਨਾ। ਹੁਣ ਜੇ ਬਾਹਮਣ ਨਹੀਂ ਬੁਲਾਉਂਦੇ ਤੇ ਕਈ ਫਿਰ ਭਾਈ ਜੀਆਂ ਨੂੰ ਸੱਦ ਲੈਂਦੇ। ਸਰ ਫਰਕ ਇੰਨਾ ਹੀ ਪਿਆ ਬਈ ਉਹਨਾਂ ਦੇ ਗਲ ਵਿੱਚ ਜਨੇਊ ਸਨ, ਉਹਨਾਂ ਦੇ ਗਲ ਚ ਕਿਰਪਾਨਾਂ ਨੇ। ਹੈ ਅਸੀਂ ਜੀ ਪੰਜ ਸਿੰਘਾਂ ਨੂੰ ਪ੍ਰਚਾਰ ਛਕਾਓ, ਅੱਗੇ ਪਿੱਛੇ ਪੰਜ ਛਕਾਓ, ਨਾ ਛਕਾਓ ਉਹਨਾਂ ਦਿਨਾਂ ਵਿੱਚ ਛਕਾਓ, ਇਹ ਗੁਰਮਤ ਨਹੀਂ ਹੈ। ਖਿਮਾ ਕਰਨਾ, ਮੈਨੂੰ ਵੀ ਇਹ ਸਾਰੇ ਕੁਝ ਵਿੱਚੋਂ ਲੰਘਣਾ ਪੈਂਦਾ। ਜੇ ਮੈਂ ਤੁਹਾਨੂੰ ਸ਼ਰਧਾ ਦੀ ਗੱਲ ਸੁਣਾਵਾਂ ਤੇ ਤੁਸੀਂ ਹੱਸ ਹੱਸ ਕੇ ਲੋਟ ਪੋਟ ਹੋ ਜਾਓਗੇ ਵੀ ਕਿਹੋ ਜੀ ਲੋਕਾਂ ਦੀ ਸ਼ਰਧਾ। ਪਰ ਮੈਂ ਆਪਣੇ ਤੱਤ ਸਾਰ ਵੱਲ ਆਉਣਾ, ਮਤਲਬ ਕਹਿਣ ਤੋਂ ਕਿ ਜੇ ਉਸ ਗਲਤ ਕਮਾਈ ਦੇ ਨਾਲ ਆਪਣੇ ਘਰ ਵਿੱਚ ਲਿਆ ਕੇ ਬਜ਼ੁਰਗਾਂ ਦੇ ਨਿਮਿਤ ਬ੍ਰਾਹਮਣਾਂ ਨੂੰ ਜਾਂ ਭਾਈ ਜੀਆਂ ਨੂੰ ਇਸ ਵਿਸ਼ਵਾਸ ਨਾਲ ਕਿ ਇਹ ਜੋ ਕੁਝ ਇਹਨਾਂ ਨੂੰ ਖਵਾ ਰਹੇ ਹਾਂ ਇਹ ਸਾਡੇ ਬਜ਼ੁਰਗਾਂ ਨੂੰ ਪਹੁੰਚਦਾ। ਇਹ ਪਹਿਲੀ ਪੰਕਤੀ ਨੂੰ ਧਿਆਨ ਨਾਲ ਸਮਝਣਾ। ਜੇ ਮੋਹਾਕਾ ਕਰਮੋ ਹੈ, ਕਰਮੋ ਪਿਤਰੀ ਦੇ, ਅੱਗੇ ਵਸਤ ਸਜਾਣੀ ਹੈ। ਇਹ ਜਿਹੜਾ ਸਜਾਣੀ ਹੈ ਨਾ, ਨਿਆਂ ਅੱਖਰ, ਇਹ ਜਿਹੜਾ ਬੋਲਣਾ ਥੋੜਾ ਜਿਹਾ ਔਖਾ ਲੱਗਦਾ, ਮੈਂ ਸੁਣਿਆ ਕਈਆਂ ਨੇ ਸਿਆਣੀਆਂ ਹੀ ਕਹਿਤੀ, ਸਿਆਣੀਆਂ ਨਹੀਂ ਹੈਗਾ ਸਿਆਣੀਆਂ, ਕਿਉਂਕਿ ਮੈਂ ਬਹੁਤ ਲੰਮਾ ਸਮਾਂ 40 ਸਾਲ ਮੈਂ ਵਿਦਿਆਰਥੀਆਂ ਨੂੰ ਪੜ੍ਹਾਉਂਦਾ ਰਿਹਾ ਤੇ ਮੈਨੂੰ ਹਰ ਅੱਖਰ ਬੋਲਣ ਦਾ ਅਭਿਆਸ ਵੀ ਹੈ ਤੇ ਬੱਚਿਆਂ ਨੂੰ ਕਰਾਉਣਾ ਵੀ ਪੈਂਦਾ। ਜੇ ਤੁਸੀਂ ਸਹੀ ਬੋਲਣਾ ਚਾਹੋ ਨਾ ਤੇ ਦੋਵੇਂ ਦੰਦ ਚ ਭੀੜ ਲਓ, ਬੰਦ ਕਰ, ਅੰਦਰੋਂ ਜੀਵ ਲਾ ਕੇ ਨਿੰਨਾ ਬੋਲੋ, ਨਿੰਨਾ। ਥੋੜਾ ਜਿਹਾ ਔਖਾ ਹੋਣਾ ਪਏਗਾ, ਇੱਕ ਦੋ ਵਾਰੀ ਬੋਲੋਗੇ ਠੀਕ ਹੋ ਜਾਏਗੀ। ਨਿੰਨਾ ਤੋ ਇਹ ਹੈ ਸਿਆਣੀ ਹੈ, ਸਿਆਣੀਆਂ ਨਹੀਂ ਸਿਆਣੀ ਹੈ। ਮਹਾਰਾਜ ਕਹਿੰਦੇ ਨੇ ਜੇ ਮੰਨ ਲਈਏ ਤੁਹਾਡੇ ਵਾਲੀ ਛੁਰੀ, ਜਿਹੜੀ ਲੋਕ ਕਹਿੰਦੇ ਨੇ ਕਿ ਜੀ ਇਸ ਤਰ੍ਹਾਂ ਬ੍ਰਾਹਮਣਾਂ ਨੂੰ ਲੰਗਰ ਛਕਾਇਆ ਅੱਗੇ ਪਹੁੰਚ ਜਾਂਦਾ, ਤੇ ਕਹਿੰਦੇ ਫਿਰ ਜਿਹਨਾਂ ਦਾ ਘਰ ਲੁੱਟਿਆ ਉਹਨਾਂ ਦੇ ਬਜ਼ੁਰਗ ਵੀ ਅੱਗੇ ਹੋਣਗੇ, ਉਹਨਾਂ ਦੇ ਪਿੱਤਰ ਵੀ ਉੱਥੇ ਹੋਣਗੇ। ਜੇ ਮੇਰਾ ਦਾਦਾ ਉੱਥੇ ਹੈ ਤੇ ਕਿਸੇ ਹੋਰ ਦਾ ਵੀ ਦਾਦਾ ਉੱਥੇ ਹੋ ਸਕਦਾ। ਜਿਹਦਾ ਘਰ ਲੁੱਟਿਆ ਉਹਦੇ ਪਿੱਤਰ ਵੀ ਉੱਥੇ ਹੋਣਗੇ। ਕਹਿੰਦੇ ਅੱਗੇ ਵਸ ਸੰਝਾਣੀ ਹੈ, ਪਿੱਤਰੀ ਚੋਰ ਕਰੇ ਲਓ, ਅਸੀਂ ਤੇ ਫਿਰ ਪਿੱਤਰਾਂ ਨੂੰ ਵੀ ਚੋਰ ਬਣਾ ਦਿਓ। ਉਹਨਾਂ ਦੇ ਬਜ਼ੁਰਗ ਜਿਹਨਾਂ ਦਾ ਘਰ ਲੁੱਟਿਆ ਉਹ ਸਾਡੇ ਬਜ਼ੁਰਗਾਂ ਨੂੰ ਫੜ ਲੈਣ, ਵੀ ਤੁਹਾਡੇ ਪੁੱਤਰ ਪੋਤਰੇ ਨੇ ਸਾਡਾ ਪੁੱਤਰ ਪੋਤਰਿਆਂ ਦਾ ਘਰ ਲੁੱਟ ਕੇ ਲਓ, ਅਸੀਂ ਤੇ ਆਪ ਵੀ ਗੁਨਾਹ ਕੀਤਾ ਤੇ ਉਹਨਾਂ ਨੂੰ ਵੀ ਗੁਨਾਹੀ ਬਣਾਤਾ। ਦੇਖੋ ਗੁਰਬਾਣੀ ਨੂੰ ਵਿਚਾਰੇ ਤੋਂ ਬਿਨਾਂ ਸਮਝ ਨਹੀਂ ਆਉਂਦੀ, ਪੰਗਤੀਆਂ ਦੇ ਚਾਰ ਹੀ ਨੇ ਸਰੂਪ, ਪਰ ਜੇ ਸਮਝ ਲਵਾਂਗੇ ਤੇ ਗੁਰਮਤ ਸਾਡੀ ਸਮਝ ਵਿੱਚ ਆ ਜਾਏ। ਤੋ ਮਹਾਰਾਜ ਕਹਿੰਦੇ ਨੇ ਜੇ ਮੋਹਾ ਕਾ ਘਰ ਮੋਹੈ, ਜੇ ਮੋਹਾ ਕਾ ਘਰ ਮੋਹੈ, ਕਰਮੋ ਪਿਤਰੀ ਦੇ, ਕਰਮੋ ਤੇਰੀ ਦੇ, ਅੱਗੇ ਵਸਤ ਸਿਆਣੀ ਹੈ, ਅੱਗੇ ਵਸਤ ਸਿਆਣੀ ਹੈ, ਪਿਤਰੀ ਚੋਰ ਕਰੇ, ਪਿਤਰੀ ਚੋਰ ਕਰੇ, ਮੇਰਾ ਖਿਆਲ ਹੈ ਤੁਸੀਂ ਇਹਦਾ ਭਾਵ ਸਮਝ ਗਏ ਹੋ। ਹੁਣ ਮਹਾਰਾਜ ਉਸ ਨੂੰ ਵੀ ਚੰਗੀ ਤਰ੍ਹਾਂ ਨਰੜਦੇ ਨੇ ਜਿਹੜਾ ਇਸ ਤਰ੍ਹਾਂ ਦਾ ਵਿਸ਼ਵਾਸ ਕਿ ਮੈਂ ਕਰਨਾ ਦੇਖਾ ਦੇਖੀ ਸਾਡੇ ਵਿੱਚ ਬਹੁਤ ਬਿਮਾਰੀਆਂ ਆ ਗਈਆਂ, ਅਸੀਂ ਮਰੇ ਪ੍ਰਾਣੀ ਦੇ ਪਿੱਛੇ ਮੰਜਾ ਬਿਸਤਰਾ ਛਤਰੀ ਲਾਲਟੈਨ ਖੁੰਡੀ ਪੱਖੀ ਚਮਚਾ ਗੜਵੀ ਥਾਲੀ ਬੜਾ ਕੁਛ ਬੜਾ ਕੁਛ। ਗੁਰੂ ਸਾਹਿਬ ਕੁਝ ਹੋਰ ਕਹਿੰਦੇ ਨੇ, ਅਸੀਂ ਕੁਝ ਹੋਰ ਹੀ ਕਰੀ, ਗੁਰੂ ਨਾਲ ਪੜ੍ਹੀ ਵੀ ਜਾਂਦੇ ਹਾਂ। ਸੁਖਮਨੀ ਸਾਹਿਬ ਜੇ ਮਾਰ ਕੇ ਗਨੇ ਜਾਹੇ ਨਾ ਕੋਸਾ, ਹਰ ਕਾ ਨਾਮ ਉਹਾ ਸੰਗਤੋਸ਼ਾ, ਜੇ ਪੈਂਡੇ ਮਹਾ ਅੰਧ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਝਾਨੂ, ਹਰ ਕਾ ਨਾਮ ਤੈ ਨਾਲ ਪਛਾਨ। ਨਾਲੇ ਪੜ੍ਹੀ ਵੀ ਜਾਂਦੇ, ਜਿਵੇਂ ਅਜੀਤ ਰਸ਼ਪਾਲ ਸਿੰਘ ਨੇ ਉਹਦੇ ਨੂੰ ਮਿਸਾਲ ਦਿੱਤੀ ਨਾ ਵੀ ਤੋਤੇ ਆ ਪੁਸਤ ਨਾ ਖਾਈ ਮਰ ਜਾਏਗਾ, ਉਹ ਹਰ ਸਕਦਾ ਮਰ ਸਕਦਾ। ਸੁਖਮਨੀ ਸਾਹਿਬ ਵੀ ਪੜ੍ਹੀ ਜਾਂਦੀ, ਕਈਆਂ ਨੂੰ ਸੁਖਮਨੀ ਸਾਹਿਬ ਜ਼ਬਾਨੀ ਯਾਦ ਹੈ, ਪਰ ਸੁਖਮਨੀ ਸਾਹਿਬ ਨੇ ਲਿਖਿਆ ਕੀ ਹੈ ਇਹ ਪਤਾ ਨਹੀਂ। ਤੋ ਗੁਰਦੇਵ ਸਾਨੂੰ ਸਾਵਧਾਨ ਕਰਦੇ ਭਾਈ, ਆਪਣੇ ਬਜ਼ੁਰਗਾਂ ਦੀ ਜਿਉਂਦਿਆਂ ਸੇਵਾ ਕਰੋ, ਆਦਰ ਸਤਿਕਾਰ ਕਰੋ, ਉਹਨਾਂ ਦੀਆਂ ਅਸੀਸਾਂ ਲਵੋ ਜਿਨ੍ਹਾਂ ਦੇ ਮਾਤਾ ਪਿਤਾ ਹੈ ਨੂੰ ਭਾਗਾਂ ਵਾਲੇ ਨੇ, ਸੇਵਾ ਕਰੋ। ਇਹ ਤਾਂ ਹੈ ਸਾਡਾ ਫਰਜ਼ ਧਰਮ ਡਿਊਟੀ, ਪਰ ਇਸ ਥਿਊਰੀ ਤੇ ਗੁਰੂ ਨਾਨਕ ਪਾਤਸ਼ਾਹ ਬਿਲਕੁਲ ਸਹਿਮਤ ਨਹੀਂ ਕਿ ਕਿਸੇ ਦਾ ਘਰ ਠੱਗ ਕੇ ਕਿਸੇ ਨੂੰ ਖਵਾ ਕੇ ਇਹ ਸਮਝਣਾ ਕਿ ਸਾਡੇ ਬਜ਼ੁਰਗਾਂ ਨੂੰ ਮਿਲ ਗਿਆ ਪਾਤਸ਼ਾਹ, ਕਹਿੰਦੇ ਗਲਤ ਗਲਤ ਇਹ ਨਹੀਂ ਹੋ ਸਕਦਾ। ਫਿਰ ਵੱਡੀਆਂ ਹੱਥ ਦਲਾਲ ਕੇ ਮੁਸਬੀ ਇਹ ਕਰੇ, ਮੁਸਫੀ ਦਾ ਮਤਲਬ ਹੈ ਇਨਸਾਫ ਕਰਨ ਵਾਲਾ, ਇਨਸਾਫ ਕਰਨ ਵਾਲਾ ਵਾਹਿਗੁਰੂ ਅਕਾਲ ਪੁਰਖ। ਕਹਿੰਦੇ ਇਹੋ ਜਿਹੇ ਦਲਾਲ, ਦਲਾਲ ਕਿਸ ਨੂੰ ਕਹਿੰਦੇ ਨੇ? ਜਿਹੜਾ ਦੋਵਾਂ ਦੇ ਵਿੱਚ ਵਿਚੋਲਾ ਹੋਵੇ ਨਾ, ਸੌਦਾ ਕਰਾਇਆ, ਉਹਨੂੰ ਦਲਾਲ ਕਹਿ। ਕਹਿੰਦੇ ਇਹੋ ਜਿਹੇ ਦਲਾਲ ਦੇ ਵੀ ਹੱਥ ਵੱਡੇ ਜਾਂ, ਕਿਉਂਕਿ ਸਿਰਫ ਆਪਣਾ ਢਿੱਡ ਭਰਨ ਲਈ ਲੋਕਾਂ ਨੂੰ ਗੁੰਮਰਾਹ ਕਰ ਰਿਹਾ। ਛੋਟੀ ਜੀ ਤੁਹਾਡੀ ਰੌਚਕਤਾ ਦੀ ਗੱਲ ਸੁਣਾ ਰਹੇ ਆਉਂਦੇ ਨੇ। ਕੋਈ ਜ਼ਿਮੀਦਾਰ ਪਰਿਵਾਰ ਸੀ ਤੇ ਉਹਨਾਂ ਦਾ ਬਜ਼ੁਰਗ ਚੜ੍ਹਾਈ ਕਰ, ਪਹਿਲਾਂ ਲੋਕ ਸਾਰੇ ਬਾਹਮਣਾਂ ਦੇ ਚੱਕਰ ਵਿੱਚ ਸਨ ਤੇ ਬ੍ਰਾਹਮਣ ਆਇਆ, ਸਰਦੀਆਂ ਦੇ ਦਿਨ ਸਨ। ਆਂਦਾ ਵੀ ਤੁਹਾਡਾ ਬਾਪੂ ਮਿਲਿਆ ਸੀ। ਕਹਿੰਦੇ ਅੱਛਾ, ਬਾਪੂ ਕੀ ਕਹਿੰਦਾ ਸੀ? ਆਂਦਾ ਸੀ ਠੰਡ ਬੜੀ ਲੱਗ, ਸਰਦੀ ਹੋ ਗਈ। ਫਿਰ ਪੰਡਿਤ ਜੀ ਕੀ ਕਰੀਏ? ਆਖੇ ਬਸ ਰਜਾਈ ਬਣਾ ਕੇ ਮੈਨੂੰ ਦੇ ਦਿਓ ਤੇ ਬਸ ਬਾਪੂ ਦੀ ਠੰਡ ਦੂਰ ਹੋ ਜਾਏ। ਉਹ ਵਿਚਾਰੇ ਭੋਲੇ ਭਾਲੇ ਸਨ, ਬਣਾ ਇਸ ਤਰ੍ਹਾਂ ਹੀ ਕਦੇ ਨਾ ਕਦੇ ਉਹ ਕਿਸੇ ਨਾ ਕਿਸੇ ਬਹਾਨੇ ਆਵੇ ਤੇ ਕੁਝ ਨਾ ਕੁਝ ਲੈ ਜਾਏ। ਉਹਨਾਂ ਖਿਆ ਤੇ ਚੰਗਾ ਚਪੜਿਆ ਵੀ ਸਨ, ਇਹਨੂੰ ਕਿਸੇ ਤਰ੍ਹਾਂ ਮਗਰੋਂ ਲਾਈਏ। ਇੱਕ ਮੁੰਡਾ ਥੋੜਾ ਜਿਹਾ ਚਲਾਕ ਸੀ। ਫਿਰ ਆਇਆ ਨਾ ਬ੍ਰਾਹਮਣ ਕੁਝ ਦਿਨਾਂ ਬਾਅਦ ਤੇ ਉਹ ਪਹਿਲਾਂ ਹੀ ਹੁਸ਼ਿਆਰ ਸੀਗਾ। ਆਂਦਾ ਪੰਡਿਤ ਜੀ ਅੱਜ ਮੈਨੂੰ ਵੀ ਬਾਪੂ ਮਿਲਿਆ। ਅੱਛਾ, ਕੀ ਆਂਦਾ ਸੀ? ਬਾਪੂ ਆਂਦਾ ਸੀ ਮੇਰੇ ਗੋਡੇ ਉੱਤੇ ਨਾ ਫੋੜਾ ਹੋ ਗਿਆ, ਮੈਨੂੰ ਬੜੀ ਪੀੜ ਹੁੰਦੀ ਹੈ ਤੇ ਇਹਦੇ ਉੱਤੇ ਗਰਮ ਗਰਮ ਪੋਟਸ ਬਨੋ ਕੜਾ ਬਣਾ ਲਿਆ ਤੇ ਅੱਗੇ ਹਰ ਚੀਜ਼ ਤੁਹਾਡੇ ਰਾਹੀਂ ਜਾਂਦੀ ਹੈ, ਫਿਰ ਪੋਟਸ ਵੀ ਤੁਹਾਨੂੰ ਬਣਦੇ ਨੇ। ਉਹ ਸਮਝ ਗਿਆ ਵੀ ਇੱਥੇ ਹੁਸ਼ਿਆਰ ਹੋ ਗਿਆ। ਗੁਰੂ ਨੇ ਸਾਨੂੰ ਜਗਾਇਆ ਸੀ, ਗੁਰੂ ਨੇ ਸਾਨੂੰ ਇਹਨਾਂ ਸਾਰੇ ਭਰਮਾਂ ਤੋਂ ਬਚਾਇਆ ਸੀ, ਪਰ ਅਸੀਂ ਹੌਲੀ ਹੌਲੀ ਫਿਰ ਉੱਥੇ ਪਾਤਸ਼ਾਹ ਤਾੜਨਾ ਕਰਦੇ ਨੇ। ਜੇ ਕੋਈ ਇਸ ਤਰ੍ਹਾਂ ਦਾ ਵਿਸ਼ਵਾਸ ਭਰੋਸਾ ਦਿੰਦਾ ਕਿ ਮੈਂ ਤੁਹਾਡੀ ਦਿੱਤੀ ਹੋਈ ਚੀਜ਼ ਤੁਹਾਡੇ ਬਜ਼ੁਰਗਾਂ ਨੂੰ ਪਹੁੰਚਾਵਾਂਗਾ, ਉਹ ਵੀ ਕੰਨ ਖੋਲ ਕੇ ਸੁਣ ਲਏ। ਵੱਡੀਆਂ ਹੱਥ ਦਲਾਲ ਕੇ, ਵੱਡੀਆਂ ਹੱਥ ਦਲਾਲ ਕੇ, ਮੁਸਫੀ ਇਹ ਕਰੇ, ਮੁਸਫੀ ਇਹ ਕਰੇ, ਇਹਨਾਂ ਤਿੰਨਾਂ ਪੰਕਤੀਆਂ ਵਿੱਚ ਸਾਰਾ ਕੁਝ ਸਮਝਾ ਕੇ ਫਿਰ ਪਾਤਸ਼ਾਹ ਆਪਣਾ ਫੈਸਲਾ ਦਿੰਦੇ ਨੇ। ਭਾਈ ਕੰਨ ਖੋਲ ਕੇ ਸੁਣ ਲਓ, ਨਾਨਕ ਅੱਗੇ ਸੋ ਮਿਲੇ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਘਾਲੇ ਦੇ, ਜੇ ਖੱਟੇ ਘਾਲੇ ਦੇ, ਜਿਹੜਾ ਆਪ ਕੋਈ ਨੇਕ ਕਮਾਈ ਕਰੇ, ਕਿਸੇ ਲੋੜਵੰਦ ਦੀ ਸੇਵਾ ਕਰੇ, ਬਈ ਉਹ ਤੇ ਸਾਡੀ ਕੋਈ ਸਹਾਇਤਾ ਕਰੇ। ਪਰ ਪਾਤਸ਼ਾਹ ਕਹਿੰਦੇ ਨੇ ਇਸ ਭਰੋਸੇ ਉੱਤੇ ਰਹਿਣਾ। ਗੁਰੂ ਨਾਨਕ ਪਾਤਸ਼ਾਹ ਨੇ ਤੇ ਹਰ ਗੱਲ ਕਲੀਅਰ ਕਰ ਦਿੱਤੀ। ਉਹਨਾਂ ਕਿਹਾ ਬਣਜ ਕਰੋ ਬਣਜਾਰੇ ਹੋ, ਵੱਖਰ ਲਿਓ ਸੰਭਾਲ, ਤੈਸੀ ਵਸਤ ਵਸਾਈਏ ਜੈਸੀ ਨਿਭੈ ਨਾਲ। ਸੋਚੋ ਜਰਾ ਕੀ ਨਾਲ ਨਿਭਣਾ। ਆਂਦੇ ਨੇ ਕਿਸੇ ਬੰਦੇ ਦੇ ਤਿੰਨ ਮਿੱਤਰ ਸਨ। ਇੱਕ ਮਿੱਤਰ ਵੱਲ ਉਹ ਬਹੁਤ ਜ਼ਿਆਦਾ ਧਿਆਨ ਦਿੰਦਾ ਸੀ, ਦੂਜੇ ਵੱਲ ਉਦੋਂ ਘੱਟ ਦਿੰਦਾ ਸੀ ਤੇ ਤੀਜੇ ਵੱਲ ਕਦੇ ਕਦਾਈ ਭੁੱਲ ਭੁਲੇਖੇ। ਕੋਈ ਸਮਾਂ ਐਸਾ ਬਣ ਗਿਆ ਕਿ ਕਚਹਿਰੀ ਵਿੱਚੋਂ ਉਸ ਨੂੰ ਸਮਣ ਆ ਗਿਆ ਉਸ ਬੰਦੇ ਨੂੰ, ਬਈ ਤੂੰ ਫਲਾਣੇ ਦਿਨ ਕਚਹਿਰੀ ਵਿੱਚ ਪੇਸ਼ ਹੋਣਾ। ਉਹ ਡਰ ਗਿਆ, ਉਹ ਕਦੇ ਗਿਆ ਨਹੀਂ ਸੀ ਕਚਹਿਰੀ ਦੇ ਨਾਮ ਤੋਂ ਡਰ ਗਿਆ। ਹੁਣ ਉਹ ਪਹਿਲੇ ਮਿੱਤਰ ਕੋਲ ਗਿਆ। ਆਂਦਾ ਮਿੱਤਰਾ, ਮੈਂ ਤੇਰੇ ਲਈ ਬਹੁਤ ਕੰਮ ਕੀਤਾ, ਤੇਰੇ ਲਈ ਮੈਂ ਬੜੇ ਪਾਪੜ ਵੇਲੇ ਨੇ, ਮੈਨੂੰ ਕੰਮ ਆ ਪਿਆ, ਕਚਹਿਰੀ ਵਿੱਚ ਜਾਣਾ, ਤੂੰ ਮੇਰੇ ਨਾਲ ਚੱਲੇਗਾ? ਆਂਦਾ ਨਾ ਨਾ, ਮੈਂ ਇੱਕ ਕਦਮ ਵੀ ਨਹੀਂ ਤੇਰੇ ਨਾਲ ਜਾ ਸਕਦਾ। ਆਂਦਾ ਚੰਗਾ ਮਿੱਤਰ ਹੈ ਤੂੰ, ਨਿਰਾਸ਼ ਹੋ। ਫਿਰ ਦੂਜੇ ਮਿੱਤਰ ਵੱਲ ਗਿਆ ਜਿਹਦੇ ਵੱਲ ਥੋੜਾ ਬਹੁਤਾ ਧਿਆਨ ਰਹਿੰਦਾ ਸੀ। ਉਹਨਾਂ ਨੂੰ ਕਹਿਣ ਲੱਗਾ ਬਈ ਤੁਸੀਂ ਮੇਰਾ, ਕਹਿਣ ਲੱਗੇ ਹਾਂ। ਅਸੀਂ ਕਰਾਂਗੇ ਤੇਰੀ ਮਦਦ, ਪਰ ਕਚਹਿਰੀ ਦੇ ਦਰਵਾਜ਼ੇ ਤੱਕ ਛੱਡ ਆਵਾਂਗੇ, ਅੱਗੇ ਨਹੀਂ ਅਸੀਂ ਜਾ ਸਕਦੇ। ਆਂਦਾ ਫਿਰ ਤੁਹਾਡਾ ਵੀ ਕੋਈ ਫਾਇਦਾ ਨਹੀਂ। ਫਿਰ ਤੀਜੇ ਮਿੱਤਰ ਕੋਲ ਗਿਆ ਜਿਹਦੇ ਵੱਲ ਕਦੇ ਕਦਾਈ ਭੁੱਲ ਭੁਲੇਖੇ ਧਿਆਨ ਦਿੱਤਾ। ਉਹਨੇ ਆਖਿਆ, ਸੱਜਣਾ ਧਿਆਨ ਤੇ ਤੂੰ ਮੇਰੇ ਵੱਲ ਘੱਟ ਹੀ ਦਿੱਤਾ, ਪਰ ਕੋਈ ਗੱਲ ਨੀ, ਮੈਂ ਤੇਰੇ ਨਾਲ ਚੱਲਾਂ। ਤੁਸੀਂ ਆਖੋਗੇ ਇਹਦਾ ਮਤਲਬ ਕੀ ਹੋਇਆ? ਇਹ ਸਾਡੇ ਸਾਰਿਆਂ ਦੇ ਤਿੰਨ ਮਿੱਤਰ ਹੈਗੇ। ਅਸੀਂ ਸਭ ਤੋਂ ਵੱਡਾ ਮਿੱਤਰ ਮਾਇਆ ਨੂੰ ਸਾਈਏ। ਕਈ ਵਾਰੀ ਮਾਇਆ ਕਰਕੇ ਆਪਣੇ ਰਿਸ਼ਤੇਦਾਰਾਂ ਨੂੰ ਛੱਡ, ਭਰਾਵਾਂ ਨੂੰ ਵੀ ਛੱਡ, ਪਰ ਅਸਲੀਅਤ ਇਹ ਹੈ ਕਿ ਜਦੋਂ ਸੰਸਾਰ ਤੋਂ ਤੁਰਦੇ ਹਾਂ, ਮਾਇਆ ਕਦੇ ਕਿਸੇ ਦੇ ਨਾਲ ਇੱਕ ਕਦਮ ਵੀ ਨਹੀਂ। ਜਿੱਥੇ ਪਈ ਉੱਥੇ ਪਈ, ਕੋਠੀ ਹੋਵੇ, ਕਾਰ ਹੋਵੇ, ਜ਼ਮੀਨ ਹੋਵੇ, ਕੋਈ ਚੀਜ਼ ਹੋਵੇ, ਉੱਥੇ ਪਈ। ਤੇ ਦੂਜੇ ਮਿੱਤਰ ਨੇ ਸਾਡੇ ਰਿਸ਼ਤੇਦਾਰ, ਇਹ ਤੁਰਦੇ ਤੇ ਹੈ ਪਰ ਇਹ ਸ਼ਮਸ਼ਾਨ ਭੂਮੀ ਤੱਕ ਛੱਡ ਕੇ ਵਾਪਸ ਆ ਜਾਂਦੇ, ਅੱਗੇ ਜਾ ਰਹੇ ਸੀ। ਹੁਣ ਚਾਨਣ ਹੋ ਗਿਆ। ਤੀਜਾ ਮਿੱਤਰ ਹੈ ਜਿਹੜੇ ਸ਼ੁਭ ਅਮਲ, ਜਿਨ੍ਹਾਂ ਵਾਸਤੇ ਸਾਡੀ ਰੁਚੀ ਕੋਈ ਨਹੀਂ। ਬਾਣੀ ਚ ਹਰ ਗੱਲ ਸਮਝਾਈ, ਬੁਰੇ ਕਾਮ ਕੋ ਊਠ ਖਲੋਇਆ, ਬੁਰੇ ਕਾਮ ਕੋ ਊਠ ਖਲੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਨਾਮ ਕੀ ਬੇਲਾ ਪੈ ਪੈ ਸੋਇਆ, ਕਿਉਂਕਿ ਮੈਂ ਇਸ ਸਲੋਕ ਪੌੜੀ ਅੱਗੇ ਚਲਾਉਣੀ ਹੈ। ਮੇਰੇ ਕੋਲ ਤੇ ਗੁਰੂ ਪਾਤਸ਼ਾਹ ਦੀ ਕਿਰਪਾ ਨਾਲ ਇਹ ਇੰਨਾ ਵੱਡਾ ਖਜ਼ਾਨਾ ਹੈ, ਮੈਂ ਇਸ ਵਿਸ਼ੇ ਤੇ ਕਿੰਨੀ ਦੇਰ ਤੱਕ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਸਕਾਂ, ਪਰ ਜੇ ਤੁਸੀਂ ਸਮਝ ਗਏ ਹੋ ਤਾਂ ਫਿਰ ਆਪਾਂ ਤੁਰ ਪਈਏ। ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਸਾਨੂੰ ਸਮਝਾਇਆ, ਨੇਕ ਕਮਾਈ ਕਰੋ, ਕਾਲ ਖਾਏ ਕਿ ਚਾਥੋਂ ਥੇ, ਨਾਨਕ ਰਾਹ ਪਛਾਣੇ। ਤੇ ਇਹ ਜਿਹੜਾ ਵਿਸ਼ਵਾਸ ਹੈ ਕਿ ਅਸੀਂ ਬਜ਼ੁਰਗਾਂ ਦੇ ਨਿਮਿਤ, ਇਹ ਬਹੁਤ ਪਹਿਲਾ ਰਿਵਾਜ ਹੈ। ਨਾਲੇ ਤੇ ਘਰੋਂ ਬਜ਼ੁਰਗ ਚਲਾ ਗਿਆ, ਨਾਲੇ ਜੀ ਜਲੇਬੀਆਂ ਖਵਾਓ, ਨਾਲੇ ਕੜਾਹ ਬਣਾਓ, ਗੱਲ ਠੀਕ ਹੈ। ਆਏ ਗਏ ਰਿਸ਼ਤੇਦਾਰਾਂ ਨੂੰ ਲੰਗਰ ਪ੍ਰਸ਼ਾਦਾ ਛਕਾਓ, ਉਹ ਤਾਂ ਕਿਸੇ ਨੇ ਛੱਡਿਆ ਨਹੀਂ ਤੇ ਛੱਡਣਾ ਵੀ ਨਹੀਂ ਚਾਹੀਦਾ, ਪਰ ਇਹੋ ਜਿਹੀਆਂ ਰਸਮਾਂ ਤੇ ਖਾਸ ਕਰਕੇ ਇਹ ਜਿਹੜੀਆਂ ਸ਼ਰਾਧਾਂ ਵਾਲੀਆਂ ਰਸਮਾਂ ਨੇ, ਬਿਲਕੁਲ ਗੁਰਮਤ ਵਿੱਚ ਇਹਨਾਂ ਲਈ ਰੰਚਕ ਮਾਤਰ ਵੀ ਥਾਂ ਨਹੀਂ। ਇਹ ਸਲੋਕ ਯਾਦ ਰੱਖਿਆ ਕਰੋ, ਜੇ ਮੋਹਾਕਾ ਕਰਮੋ ਹੈ, ਕਰਮੋ ਪਿਤਰੀ ਦੇ, ਅੱਗੇ ਵਸ ਸੰਜਾਣੀ ਹੈ, ਪਿਤਰੀ ਚੋਰ ਕਰੇ, ਵੱਡੀਆਂ ਹੱਥ ਦਲਾਲ ਕੇ, ਮੁਸਫੀ ਇਹ ਕਰੇ, ਨਾਨਕ ਅੱਗੇ ਸੋ ਮਿਲੇ, ਜੇ ਖੱਟੇ ਕਾਲੇ ਦੇ।